ਆਤਮ ਜਿਹਨੇ ਸਗਲ ਵਸਤਾ ਕੇ ਜਾ ਕੇ ਸਤਿਗੁਰੂ ਪੂਰਾ। ਬਸ ਇਸੇ ਤੁਕ ਦੇ ਸਿਧਾਂਤ ਨਾਲ ਆਪਾਂ ਸ਼ੁਰੂ ਕਰ ਦਿੰਦੇ। ਸੂਰ ਮੇ ਦੋ ਕਿਸਮ ਦੇ ਨੇ, ਜਿਸਮਾਨੀ ਸੂਰਮੇ ਤੇ ਰੂਹਾਨੀਅਤ ਸੂਰਮੇ। ਇਹਨਾਂ ਦੋਨੇ ਸੂਰਮਿਆਂ ਦੀ ਜੇ ਵੰਡ ਕਰੀਏ ਤਾਂ ਰੂਹਾਨੀਅਤ ਸੂਰਮੇ ਦੀ ਪਹਿਲ ਆਏਗੀ, ਕਿਉਂਕਿ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਦੇ ਅਨੁਸਾਰ ਭਗਤੀ ਵਾਲਾ, ਸਿਮਰਨ ਕਰਨ ਵਾਲਾ, ਮਨ ਨੂੰ ਜਿੱਤਣ ਵਾਲਾ ਉਹ ਸੂਰਮਾ ਨੰਬਰ ਪਹਿਲੇ ਤੇ ਆਏ। ਪਰ ਸਤਕਾਰ ਦੂਸਰੇ ਸੂਰਮੇ ਦਾ ਵੀ ਘੱਟ ਨਹੀਂ। ਦੋ ਪ੍ਰਕਾਰ ਦੇ ਸੂਰਮੇ ਨੇ, ਇੱਕ ਜਿਸਮਾਨੀ ਇੱਕ ਰੂਹਾਨੀ। ਅੱਠ ਜਾਮਿਆਂ ਦੇ ਵਿੱਚ ਰੂਹਾਨੀਅਤ ਸੂਰਮੇ ਪੈਦਾ ਕੀਤੇ ਗੁਰੂ ਨਾਨਕ ਨੇ। ਅੱਠ ਜਾਮਿਆਂ ਵਿੱਚ ਬੜੀ ਮਿਹਨਤ ਕੀਤੀ। ਬਾਬੇ ਤਾਰੀ ਚਾਰ ਚੱਕ ਨੌ ਖੰਡ ਕਰਤੀ ਚੜ੍ਹ। ਫਿਰ ਦੋ ਜਾਮਿਆਂ ਵਿੱਚ ਜਿਸਮਾਨੀ ਸੂਰਮੇ ਪੈਦਾ ਕਰਨ ਲਈ ਖੁਦ ਮੇਰੀ ਪੀੜ੍ਹੀ ਦੀਆਂ ਦੋ ਪੇਨੀਆਂ ਛੇਵੇਂ ਪਾਤਸ਼ਾਹ ਨੇ ਆਪਣੇ ਸਾਰਿਆਂ ਸਿੱਖਾਂ ਨੂੰ ਇੱਕ ਹੁਕਮ ਕਰ ਦਿੱਤਾ ਕਿ ਕਿਤੇ ਉਹ ਕਿਸੇ ਦੀ ਉੱਚੀ ਅਵਸਥਾ ਕਿਉਂ ਨਾ ਹੋਵੇ ਤੇ ਸਾਰਿਆਂ ਸਿੱਖਾਂ ਨੂੰ ਅਕਾਲ ਤਖ਼ਤ ਤੋਂ ਗੁਰੂ ਨੇ ਹੁਕਮ ਕਰ ਦਿੱਤਾ ਕਿ ਸਭ ਨੂੰ ਸ਼ਸਤਰ ਪਹਿਨਣੇ, ਇਹ ਗੁਰੂ ਦਾ ਹੁਕਮ ਹੈ। ਇਸ ਹੁਕਮ ਦੇ ਅੱਗੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਸੀਸ ਝੁਕਾ ਕੇ, ਬਾਬਾ ਬੁੱਢਾ ਸਾਹਿਬ ਨੇ ਵੀ ਸੌ ਵਰਿਆਂ ਦੀ ਉਮਰ ਵਿੱਚ, 98 ਵਰਿਆਂ ਦੀ ਉਮਰ ਵਿੱਚ ਆਪਣੇ ਗਾਤਰੇ ਗੁਰੂ ਦਾ ਹੁਕਮ ਮੰਨ ਕੇ ਸ੍ਰੀ ਸਾਹਿਬ ਪਹਿਨੀ, ਜਿਹੜੀ ਅੱਜ ਵੀ ਅਕਾਲ ਤਖ਼ਤ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਦੀ ਯਾਦ ਸ਼ਸਤਰ ਪਹਿਨਣ ਦੀ ਜਿਉਂਦੀ ਕਿਉਂ ਹੈ। ਇੱਕ ਤਾਂ ਸਾਡੇ ਗੁਰਸਿੱਖੀ ਨਾਲ ਸੰਬੰਧਿਤ ਜਿਹੜੇ ਮਹਾਂਪੁਰਸ਼ਾਂ ਦੇ ਕੁਝ ਵੀਰ ਗੁਰਮਤਿ ਤੋਂ ਅਣਜਾਣ ਢਿੱਲਣ ਤੇ ਕਿਰਪਾਨ ਪਹਿਨਣ ਦੀ ਆਲਸ ਕਰਦੇ ਹੈ, ਉਹ ਕਹਿੰਦੇ ਨਾਮ ਨੇ ਕਲਿਆਣ ਕਰਨੀ ਹੈ ਉਹਨਾਂ ਨੂੰ ਇਹ ਬਾਤ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬਾਬੇ ਬੁੱਢੇ ਸਹਿਬ ਵਰਗਾ ਬਣ ਗਿਆ ਨਹੀਂ ਅੱਜ ਸੰਸਾਰ ਚ ਪੈਦਾ ਹੋਣਾ ਔਖੀ ਬਾਤ ਹੈ। ਤੇ ਜੇ ਉਹਨਾਂ ਦੇ ਸ਼ਸਤਰ ਪਹਿਨਣ ਦੇ ਨਾਲ ਬ੍ਰਹਮ ਗਿਆਨ ਨੂੰ ਫਰਕ ਨਹੀਂ ਪਿਆ ਤਾਂ ਫਿਰ ਗੁਰੂ ਨਾਨਕ ਦੇ ਘਰ ਦੇ ਸੰਤਾਂ ਨੂੰ ਫਰਕ ਕਿਉਂ? ਵੈਸੇ ਤਾਂ ਸਮੇਂ ਨੇ ਬਹੁਤ ਕਰੁੱਟ ਲਈ ਹੈ। 87 ਤੋਂ ਬਾਅਦ ਜਿਹੜੀ ਇਸ ਪਾਸੋਂ ਢਿੱਲੇ ਵੀ ਸੀ ਨਾ, ਮਹਾਰਾਜ ਦੀ ਕਿਰਪਾ ਨਾਲ ਕਿਰਪਾਨਾ ਪਹਿਨਣ ਲੱਗ ਪਏ। ਬਹੁਤ ਭੈਣ ਦੀ ਥੋੜੀ, ਪਰ ਅਜੇ ਵੀ ਕਿਤੇ ਕਿਤੇ ਢਿੱਲ ਜਾਂਦੀ ਹੈ। ਖੈਰ ਮੇਰਾ ਇਹ ਵਿਸ਼ਾ ਨਹੀਂ ਕਿ ਦੋ ਕਿਸਮ ਦੇ ਸੂਰਮੇ ਜਿਸਮਾਨੀ ਗੁਰੂ ਹਰਗੋਬਿੰਦ ਸਾਹਿਬ ਨੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਗੁਰੂ ਨਾਨਕ ਦੇ ਜਾਮੇ ਨੇ 10, 6ਵੇਂ ਤੇ 10ਵੇਂ ਜਾਮੇ ਵਿੱਚ ਫਿਰ ਜਿਸਮਾਨੀ ਸੂਰਮੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਤੇ ਉਹਨਾਂ ਦੇ ਕਰਤੱਵ ਦੇਖੋ, ਜਿਸਮਾਨੀ ਸੂਰਮਿਆਂ ਨੇ ਥੋੜੀ ਜਿਹੀ ਗਿਣਤੀ, ਸੈਂਕੜਿਆਂ ਦੀ ਗਿਣਤੀ, 7-8 ਹਜ਼ਾਰ ਫੌਜ ਸ਼ਾਹਜਹਾਂ ਦੀ ਭੇਜੀ, ਗੁਰੂ ਸਾਹਿਬ ਖਾਣ ਚੜ੍ਹ ਕੇ ਆਉਂਦਾ ਤੇ ਘਰ ਵਿੱਚ ਵਿਆਹ ਰੱਖਿਆ, ਦੁਸ਼ਮਣਾਂ ਵਾਲਾ ਕੰਮ ਨਵੇੜ ਕੇ ਬੀਬੀ ਦਾ ਵਿਆਹ ਵੀ ਸਮੇਂ ਸਿਰ ਕੀਤਾ ਤੇ ਸੂਰਮਤਾਈ ਦੱਸ ਦਿੱਤੀ ਵੀ ਅਸੀਂ ਸਿੱਖੇ ਦੇ ਦਾਣੇ ਨਹੀਂ। ਤੇ ਫਿਰ ਹਰਗੋਬਿੰਦ ਪਰੇ ਦਾ ਜੰਗ ਹੁੰਦਾ, 15 ਹਜ਼ਾਰ ਫੌਜ ਆਉਂਦੀ ਹੈ, ਇਹ ਲੋਹੇ ਦੇ ਚਣੇ ਚਵਾ ਦਿੱਤੇ। ਸਰਕਾਰ ਨੇ ਇੱਕ ਜੰਗ ਤੋਂ ਦੂਜੇ ਜੰਗ ਵਿੱਚ ਜਾਣ ਦੇ ਲਈ ਦੁੱਗਣੀ ਤਿਆਰੀ ਕੀਤੀ ਹੈ, ਬਲਕਿ ਦੁੱਗਣੀ ਤੋਂ ਵੀ ਵੱਧ। ਮਹਾਰਾਜ ਦਾ ਜੰਗ ਹੁੰਦਾ, ਜੇ ਇੱਥੇ 7 ਹਜ਼ਾਰ ਫੌਜ ਦੀ ਤਾਂ 14 ਨਹੀਂ 15 ਹਜ਼ਾਰ ਆਈ, 1 ਹਜ਼ਾਰ ਵੱਧ ਆਈ। ਜੇ ਹਰਗੋਬਿੰਦ ਪੁਰੇ ਦੇ ਜੰਗ ਵਿੱਚ ਹਾਰ ਖਾ ਕੇ ਸਰਕਾਰ ਮਹਾਰਾਜ ਦਾ ਜੰਗ ਕਰਦੀ ਹੈ ਤਾਂ ਫਿਰ ਫੌਜ 35 ਹਜ਼ਾਰ ਚੜ੍ਹ ਕੇ ਆਉਂਦੀ ਹੈ। 15 ਦੁਨੀ 30 ਤੇ 5000 ਵੱਧ ਹੈ। ਜਦੋਂ ਸਰਕਾਰ ਇਹ ਫੈਸਲਾ ਕਰ ਲੈਂਦੀ ਹੈ ਵੀ ਗੁਰੂ ਦੇ ਨਾਲ ਆਖਰੀ ਯੱਗ ਲੜਿਆ ਜਾਏਗਾ, ਫੈਸਲਾ ਕੌਣ ਲੜਾਈ? ਗੁਰੂ ਨੂੰ ਜਿਉਂਦਾ ਜਾਂ ਮਰੇ ਹਾਲਤ ਦੇ ਵਿੱਚ, ਇਹ ਉਹਨਾਂ ਦੇ ਸ਼ਬਦ ਨੇ, ਗੁਰੂ ਤਾਂ ਤੇਰੇ ਪਰਦਾ ਹੁੰਦਾ। 1 ਲੱਖ ਫੌਜ ਸ਼ਾਹਜਹਾਂ ਦੀ ਚੜ੍ਹ ਕੇ ਆਉਂਦੇ, 1 ਲੱਖ ਕਹਿ ਦੇਣਾ ਸੌਖਾ ਹੈ। ਤੇ ਗੁਰੂ ਦੇ ਕੋਲ 1800 ਸਿਪਾਹੀ ਆ ਸਾਰਾ ਸਿੱਖ ਸਰਦਾਰ, ਪਰ ਸੂਰਮੇ ਜਿਸਮਾਨੀ ਪੈਦਾ ਕੀਤੇ ਹੋਏ, ਉਹਨਾਂ ਨੇ ਜ਼ਬਰ ਦਿਖਾਏ। ਸਭ ਤੋਂ ਛੋਟੀ ਉਮਰ ਦਾ ਤਿਆਗ ਮਲ ਤੇਗ ਫੜ ਕੇ ਮੈਦਾਨੇ ਜੰਗ ਵਿੱਚ ਜਾਣਾ ਤੇ ਨਾਮ ਤੇਗ ਦੀ ਬਹਾਦਰੀ ਦਾ ਖਿਤਾਬ ਲੈਣਾ, ਇਹ ਕਰਤਾਰਪੁਰ ਦੇ ਜੰਗ ਦੀ ਹੀ ਕਰਾਮਾਤ ਹੈ। ਤੇ ਇਹ ਮਹਾਰਾਜ ਸਾਹਿਬ ਜੀ ਨੇ ਜਿਸਮਾਨੀ ਸੂਰਮਿਆਂ ਦੀ ਜੋ ਨੀਂਹ ਰੱਖੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹਨਾਂ ਦੇ ਪੋਤਰੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਆਪਣਾ ਇੱਕ ਇੱਕ ਸਿਪਾਹੀ 1.25 ਲੱਖ ਨਾਲ ਲੜਾਇਆ ਚੰਪਾਵਤ ਦੀ ਜੰਗ। 1.25 ਲੱਖ ਸੀ ਇੱਕ ਲੜਾਉਣ ਤਵੇ ਗੋਬਿੰਦ ਸਿੰਘ ਨਾਮ ਦਾ। ਇਹ ਸੂਰਮੇ ਗੁਰੂ ਦੇ ਪੈਦਾ ਕੀਤੇ ਉਨੀ ਦੇਰ ਤੱਕ ਸੰਸਾਰ ਵਿੱਚ ਰਹਿਣਗੇ ਜਿੰਨੀ ਦੇਰ ਤੱਕ ਚੰਦ ਸੂਰਜ ਤਾਰੇ ਧਰਤੀ ਕਹਿਣ। ਇਹ ਗੁਰੂ ਖਾਲਸੇ ਚ ਅਜਿਹੇ ਸੂਰਮੇ ਰਹਿਣਗੇ ਪਰ ਆਪਣੇ ਆਪਣੇ ਸਮੇਂ ਅਨੁਸਾਰ ਚੌਹਲ ਦਿਖਾਉਂਦੇ ਰਹਿਣਗੇ, ਤਰੀਕੇ ਬਦਲ ਸਕਦੇ ਆ, ਸਮੇਂ ਦੇ ਹਾਲਾਤ ਬਦਲ ਸਕਦੇ ਆ, ਸੂਰਮਤ ਆਈ ਨਹੀਂ ਜਾਏਗੀ ਖਾਲਸੇ ਦੇ ਵਿੱਚੋਂ। ਇਸ ਕਰਕੇ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੇਣ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛੱਡ। ਇਹਨਾਂ ਸੂਰਮਿਆਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿੱਥੇ ਜੋਧ ਮਹਾਵਰ ਸੂਰ, ਇਹਨਾਂ ਚ 3 ਦਰਜੇ ਨੇ ਸਮੇਂ ਦੇ ਅਨੁਸਾਰ। ਮੈਂ ਸੂਰਮਿਆਂ ਦੇ 3 ਦਰਜਿਆਂ ਦੀ ਗੱਲ ਇੱਥੇ ਵਿਚਕਾਰ ਛੱਡਦਾ ਤਾਂ ਕਿ ਅਗਲਾ ਜਿਹੜਾ ਸਮੇਂ ਜਿਹੜੇ ਪੰਥ ਦਰਦੀ ਪੰਥ ਹਿਤੈਸ਼ੀ ਤੇ ਜਿਨ੍ਹਾਂ ਨੇ ਆਪਣੇ ਆਪਣੇ ਮਨ ਦੇ ਬਲਬਲੇ ਤੁਹਾਡੇ ਨਾਲ ਸਾਂਝੇ ਕਰਨੇ ਤੇ ਉਹਨਾਂ ਦਾ ਸਮਾਂ ਮੈਂ ਅੱਗੇ ਉਹਦੇ ਵਿੱਚ ਅੜਿੱਕਾ ਨਹੀਂ ਬਣਨਾ ਚਾਹੁੰਦਾ, ਪਰ ਉਹ ਸਮਾਂ ਇਹਨਾਂ ਦਾ ਬੜਾ ਕੀਮਤੀ ਹੈ। ਮੈਂ ਤਾਂ ਸਤਨੇ ਫਿਰ ਵੀ ਆਪ ਜੀ ਦੀ ਸੇਵਾ ਕਰਨੀ ਹੈ, ਇਸ ਲਈ ਮੈਂ ਇਹ 3 ਦਰਜੇ ਸੂਰਮੇ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਲਿਖੇ ਹੈ ਕਿ ਜਿਹੜਾ ਦੁਸ਼ਮਣ ਨਾਲ ਲੜਦਿਆਂ ਮਾਇਆ ਆਪਣੇ ਦੁਸ਼ਮਣ ਨੂੰ ਮਾਰ ਦੇਵੇ ਤੇ ਆਪ ਸ਼ਹੀਦ ਹੋ ਜਾਵੇ, ਉਹਨੂੰ ਯੋਧਾ ਕਹਿੰਦੇ। ਜਿਹੜਾ 10,000 ਸੂਰਮੇ ਦਾ ਮੁਕਾਬਲਾ ਇਕੱਲਾ ਕਰੇ ਉਹਨੂੰ ਮਹਾਂਵਰੀ ਕਹਿੰਦੇ, ਜਿਹੜਾ ਲੱਖਾਂ ਦਾ ਮੁਕਾਬਲਾ ਕਰੇ ਉਹਨੂੰ ਸੂਰਮਾ ਕਹਿੰਦੇ। ਜਿਹੜਾ ਅੰਮ੍ਰਿਤ ਛੱਕ ਕੇ ਸਰੀਰ ਨਾਲ ਬਚਤ ਰਹਿਤ ਨਾ ਹੋ ਜਾਵੇ, ਬਚ ਕੇ ਰਹੇ ਸਰੀਰ ਨੂੰ ਬਚਾ ਕੇ ਰੱਖਿਆ ਉਹ ਯੋਧਾ। ਜਿਹੜਾ ਦਸੇ ਇੰਦਰੀਆਂ ਨੂੰ ਕਾਬੂ ਕਰ ਲਵੇ, ਵਿਕਾਰ ਨਾ ਹੋਵੇ ਦਸੇ ਇੰਦਰੀਆਂ ਤੋਂ, ਉਹ ਮਹਾਂਬਲੀ। ਜਿਹੜਾ ਮਨ ਦੀਆਂ ਅਨੰਤ ਵਾਸ਼ਨਾਵਾਂ ਤੇ ਕਾਬੂ ਪਾ ਲਵੇ ਉਹ ਸੂਰਮਾ। ਦੋਨੋਂ ਕਿਸਮ ਦੇ ਸੂਰਮੇ ਗੁਰੂ ਘਰ ਦੇ ਵਿੱਚ ਹੈ। ਹੁਣ ਆਓ ਸ਼ਹੀਦ ਦੀ ਵਾਰ। ਸ਼ਹੀਦ ਦੇ ਪਰਿਭਾਸ਼ਾ ਵਿੱਚ 5 ਅਰਥ ਆਏ, ਸ਼ਹੀਦ ਦੇ ਗੁਣਾਂ ਵਿੱਚ 5 ਗੁਣ ਆਏ। ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦਾ ਹੈ। ਜਦੋਂ ਕਿਤੇ ਨਵਾਂ ਬੈਂਕ ਕਿਸੇ ਨੇ ਵੀ ਖੋਲ੍ਹਣਾ ਹੋਵੇ ਉਹਦੇ ਵਿੱਚ ਬੜੇ ਅਮੀਰ ਬੰਦਿਆਂ ਦੇ ਕੋਲ ਬੈਂਕ ਖੋਲ੍ਹਣ ਵਾਲੇ ਜਾਂਦੇ ਆ ਜੀ, ਤੁਸੀਂ ਆਪਣਾ ਧਨ ਉਹਦੇ ਵਿੱਚ ਜਮ੍ਹਾਂ ਕਰਾਓ ਤੇ ਖਾਤਾ ਖੁਲਾਓ, ਤੁਸੀਂ ਖਾਤਾ ਖੋਲ ਦਿਓ ਤਾਂ ਕਿ ਤੁਹਾਡੀ ਇਸ ਹੋਰ ਲੋਕ ਵੀ ਧਨ ਰਾਸ਼ੀ ਜਮ੍ਹਾਂ ਕਰਾਉਣ ਤੇ ਬੈਂਕ ਚੱਲ ਜਾਵੇ। ਤੇ ਮੈਂ ਇਸ ਪ੍ਰਮਾਣ ਦੇ ਨਾਲ ਹੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਸ਼ੁਰੂ ਕਰਦਾ ਕਿ ਜਿਸ ਵੇਲੇ ਸ਼ਹੀਦਾਂ ਦਾ ਬੈਂਕ ਖੋਲਿਆ ਸਭ ਤੋਂ ਪਹਿਲਾਂ ਸਰਮਾਏਦਾਰ ਬੀਬੀ ਭਾਨੀ ਦਾ ਲਾਡਲਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਆਪਣੇ ਜੀਵਨ ਦੀ ਅਹੁਦੀ ਦੇ ਕੇ ਖਾਤਾ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਖੁਲਾਇਆ ਤੇ ਆਪਣੇ ਪੁੱਤਰ ਪੋਤਰਿਆਂ ਨੂੰ ਉਤਸ਼ਾਹਤ ਕਰ ਦਿੱਤਾ ਕਿ ਫਿਰ ਦਾਦੇ ਦੀਆਂ ਨੀਹਾਂ ਤੇ ਚੱਲਦਿਆਂ ਪੋਤਰੇ ਨੇ ਧਨ ਰਾਸ਼ੀ ਵਿੱਚ ਕਮੀ ਨਹੀਂ ਆਉਣ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਤਾ ਖੁਲਾ ਦਿੱਤਾ ਔਰ ਫਿਰ ਦੇਖਿਆ ਸਾਹਿਬਜ਼ਾਦਿਆਂ ਨੇ ਕਿ ਸਾਡੇ ਦਾਦੇ ਨੇ ਆਪਣੇ ਦਾਦੇ ਦੀ ਰੀਸ ਸ਼ਹਾਦਤ ਦੇ ਬੈਂਕ ਵਿੱਚ ਖਾਤਾ ਖੁਲਾਇਆ ਤੇ ਚਾਰੇ ਸਾਹਿਬਜ਼ਾਦਿਆਂ ਨੇ ਵੀ ਖੁਲਾਇਆ ਤੇ ਗੁਰੂ ਸਾਹਿਬ ਜੀ ਦੇ ਖਾਨਦਾਨ ਦੇ 22 ਸ਼ਹੀਦ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਹ ਸਾਡਾ ਮੁੱਢ ਹੈ ਤੇ ਜਿਹੜਾ ਉਹਨਾਂ ਨੇ ਸਰਮਾਇਆ ਜਮ੍ਹਾਂ ਕਰਾਇਆ ਉਹਨੂੰ ਦੇਖ ਕੇ ਫਿਰ ਬਾਕੀ ਦੇ ਗੁਰਸਿੱਖਾਂ ਦੇ ਖਾਤੇ ਖੁੱਲਣੇ ਸ਼ੁਰੂ ਹੋਏ। ਸਿੱਖ ਕੌਮ ਦੀ ਗਿਣਤੀ ਭਾਵੇਂ ਥੋੜੀ ਹੋਵੇ ਪਰ ਸ਼ਹੀਦਾਂ ਦੇ ਬੈਂਕ ਵਿੱਚ ਸਭ ਤੋਂ ਵੱਧ ਸਰਮਾਏਦਾਰ ਸਾਡੀ ਕੌਮ ਹੈ, ਕੋਈ ਮੁਕਾਬਲਾ ਨਹੀਂ ਹੈ। ਸ਼ਹੀਦ ਦੀ ਪਰਿਭਾਸ਼ਾ ਸ਼ਬਦਾਂ ਦੇ ਗਿਆਨ ਰੱਖਣ ਵਾਲੇ ਇਸ ਗੱਲ ਨੂੰ ਜਾਣਦੇ ਹਨ ਕਿ ਇਹ ਅਰਬੀ ਦਾ ਸ਼ਬਦ ਹੈ। ਅਰਬੀ ਦੇ ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ ਤੇ ਇਸ ਦੇ ਥੋੜੇ ਜਿਹੇ ਬਦਲਾਉਣ ਨਾਲ ਦੂਸਰਾ ਅਰਥ ਹੈ ਕਿ ਸਾਕਸ਼ੀ ਦੇ ਧਰਮ ਦੀ ਅਜਿਹੀ ਕਿਰਿਆ ਕਰਨ ਵਾਲਾ ਜਿਸ ਦੀ ਲੋਕ ਗਵਾਹੀ ਦੇਣ, ਦੂਸਰਾ ਅਰਥ ਇਹ ਹੈ। ਤੀਸਰਾ ਅਰਥ ਹੈ ਸ਼ਹੀਦ ਦਾ ਕਿ ਜਿਸ ਨੇ ਧਰਮ ਯੁੱਧ ਵਿੱਚ ਆਪਣਾ ਜੀਵਨ ਅਰਥ ਦਿੱਤਾ ਉਹਦਾ ਨਾਮ ਸ਼ਹੀਦ ਹੈ। ਚੌਥਾ ਅਰਥ ਨਿਸ਼ਾਵਰ ਹੋਣ ਵਾਲਾ, ਕੁਰਬਾਨ ਹੋਣ ਵਾਲਾ ਧਰਮ ਦੇ ਵਾਸਤੇ ਸ਼ਹੀਦ। ਪੰਜਵਾਂ ਅਰਥ, ਪੰਜਵੇਂ ਅਰਥ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਧਰਮ ਹਿੱਤ ਪ੍ਰਾਣ ਤਿਆਗਣ ਦੀ ਕਿਰਿਆ ਦਾ ਨਾਮ ਸ਼ਹੀਦੀ ਹੈ। ਇਹ ਪੰਜ ਸ਼ਹੀਦੀ ਦੀ ਪਰਿਭਾਸ਼ਾ ਵਿੱਚ ਅਰਥ ਹੁੰਦੇ। ਸ਼ਹਾਦਤ ਨੂੰ ਸਰਲ ਸ਼ਬਦਾਂ ਵਿੱਚ ਸਮਝੀਏ ਤਾਂ ਅਰਥ ਬਣਦਾ ਗਵਾਹ, ਗਵਾਹੀ ਦੇਣ ਵਾਲਾ। ਅੱਜ ਵੀ ਪੁਲਿਸ ਵਾਲਿਆਂ ਦੇ ਆਮ ਹੀ ਰਸਮਾਂ ਤੇ ਚੜਿਆ ਵੀ ਮੈਂ ਸ਼ਹਾਦਤ ਦੇਣ ਚੱਲੇ ਹਾਂ, ਉਹ ਮਰਨ ਥੋੜੀ ਚੱਲਿਆ, ਅਦਾਲਤ ਦੇ ਵਿੱਚ ਗਵਾਹੀ ਦੇਣ ਵਾਸਤੇ ਚੱਲੇ, ਅਦਾਲਤ ਤੇ ਬਣਦਾ ਗਵਾਹੀ ਦੇਣ ਵਾਸਤੇ ਚੱਲੇ। ਫਲਾਣੇ ਦੀ ਸ਼ਹਾਦਤ ਹੈ, ਪੁਰਾਣਾ ਸ਼ਬਦ ਹੈ, ਅੱਜ ਵੀ ਅਦਾਲਤਾਂ ਚ ਵਰਤਿਆ ਜਾਂਦਾ, ਫਲਾਣੇ ਦੀ ਸ਼ਹਾਦਤ ਹੈ ਉਹਦੀ ਗਵਾਹੀ ਹੈ। ਆਪ ਸਿਆਣੇ ਬੈਠੇ ਹੋ, ਜੱਜ ਨੇ ਕਿਤੇ ਅੱਖਾਂ ਨਾਲ ਹੀ ਵੇਖਿਆ ਹੁੰਦਾ ਕਿ ਕਤਲ ਕਿਸਨੇ ਕੀਤਾ, ਕੌਣ ਕਰਨ ਵਾਲਾ ਹੈ। ਜੱਜਾਂ ਦੇ ਫੈਸਲੇ ਗਵਾਹਾਂ ਦੇ ਸਿਰ ਤੇ ਹੁੰਦੇ ਨੇ, ਇਸੇ ਕਰਕੇ ਲੋਕ ਜਾਂ ਗਵਾਹਾਂ ਨੂੰ ਮਾਰ ਦਿੰਦੇ ਆ ਜਾਂ ਗਵਾਹਾਂ ਨੂੰ ਮੁਕਰਾ ਦਿੰਦੇ ਆ। ਔਰ ਐਸੇ ਹੀ ਸੁਪਰੀਮ ਕੋਰਟ ਦੇ ਅੱਜ ਵੀ ਜਿਹੜੇ ਕੇਸ ਚੱਲਦੇ ਨੇ 84 ਦੇ ਦੰਗਿਆਂ ਦੇ, ਇਹੀ ਪ੍ਰਕਿਰਿਆ ਚੱਲ ਰਹੀ ਹੈ, ਗਵਾਹਾਂ ਨੂੰ ਮੁਕਰਾ ਦਿੱਤਾ ਜਾਏ ਤਾਂ ਕਿ ਬੇਈਮਾਨ ਇਹ ਸਜ਼ਾ ਤੋਂ ਬਚ ਜਾਣ ਤੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਮਿਲੇ ਆ ਤੇ ਉਹਨਾਂ ਅਹੁਦਿਆਂ ਦੇ ਉੱਤੇ ਬਰਾਬਰ ਮਾਣ। ਅਦਾਲਤਾਂ ਚ ਫੈਸਲੇ ਤਾਂ ਹੋ ਜਾਂਦੇ ਨੇ ਲੇਕਿਨ ਨਿਆਂ ਨਹੀਂ ਹੁੰਦਾ, ਝੂਠੀਆਂ ਅਦਾਲਤਾਂ। ਇੱਧਰ ਦੀਆਂ ਅਦਾਲਤਾਂ ਦੀ ਮੈਂ ਮਿਸਾਲ ਨਹੀਂ ਦਿੰਦਾ, ਇੱਥੇ ਦੀਆਂ ਅਦਾਲਤਾਂ ਚ ਨਿਆਂ ਹੁੰਦਾ, ਉੱਥੇ ਦੀਆਂ ਅਦਾਲਤਾਂ ਚ ਫੈਸਲੇ ਹੁੰਦੇ ਆ, ਜਿਵੇਂ ਜੀ ਕਰੇ ਰਾਸ਼ੀ ਲੋਕ ਫੈਸਲੇ ਕਰ। ਪਰ ਉੱਥੇ ਸੱਚੇ ਹੀ ਸੱਚ ਨਿਬੜਾ, ਜਿਹੜੀ ਅਦਾਲਤ ਪਰਮਾਤਮਾ ਦੀ ਹੈ ਨਾ, ਚੋਣ ਵੱਖ ਖੱਡੇ ਜਜਮਾ ਲਿਆ ਉੱਥੇ ਨਹੀਂ ਚੱਲੇਗੀ, ਚੋਕ ਠੱਗੀ ਉੱਥੇ ਨਹੀਂ ਚੱਲੇਗੀ। ਗਵਾਹ ਦੇ ਸਿਰ ਤੇ ਕੇਸ ਹੁੰਦਾ ਸਾਰਾ ਤੇ ਹੁਣ ਗਵਾਹ ਨੇ ਸਾਬਤ ਕੀ ਕਰਨਾ ਹੁੰਦਾ, ਗਵਾਹ ਨੇ ਸਾਬਤ ਕਰਨਾ ਹੈ ਆਪਣੇ ਬਿਆਨਿਆਂ ਵਿੱਚ, ਆਪਣੀ ਸ਼ਹਾਦਤ ਵਿੱਚ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਵੀ ਸੱਚ ਦੀ ਪਿੱਠ ਨਹੀਂ ਲੱਗਣ ਦੇਣੀ ਮੇਰੀ ਭਾਵੇਂ ਜਾਨ ਚਲੀ ਜਾਏ, ਗਵਾਹ ਇਹ ਕਹਿਣਾ ਹੁੰਦਾ। ਤੇ ਹੁਣ ਫਿਰ ਜਿਹਨਾਂ ਸ਼ਹੀਦਾਂ ਦੀਆਂ ਕਾਨਫਰੰਸਾਂ ਕਰ ਰਹੇ ਹੋ, ਦਿਹਾੜੇ ਮਨਾ ਰਹੇ ਹੋ, ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ ਸ਼ਹੀਦ ਦਾ ਇਹੀ ਪ੍ਰਕਿਰਿਆ ਚਲੀ ਹੈ, ਉਹਨੇ ਕੁਰਬਾਨ ਹੋ ਕੇ ਸ਼ਹਾਦਤ ਦੇ ਕੇ ਸਾਬਤ ਕਰਨਾ ਹੈ ਕਿ ਸੱਚ ਕਿੱਥੇ ਕਰਨਾ, ਸੱਚ ਦੇ ਵਾਸਤੇ ਬਣਨਾ ਤੇ ਲੋਕੀ ਉਹਦੀ ਗਵਾਹੀ ਦੇਣ। ਹਾਂਜੀ, ਇਹ ਸੱਚਾ ਸੀ। ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਹੀਦ ਬਾਰੇ ਲਿਖਿਆ ਕਿ ਜਣਾ ਖਾਣਾ ਸ਼ਹੀਦ ਨਹੀਂ ਹੋ ਸਕਦਾ, ਉਂਜ ਤੇ ਅਗਿਆਨੀਆਂ ਦੀ ਦੁਨੀਆਂ ਵਿੱਚ, ਅੰਧ ਵਿਸ਼ਵਾਸੀਆਂ ਦੀ ਦੁਨੀਆਂ ਵਿੱਚ ਅੱਜ ਵੀ ਪੰਜਾਬ ਦੇ ਸੈਂਕੜੇ ਹਜ਼ਾਰਾਂ ਖੂਹ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹਨਾਂ ਖੂਹਾਂ ਦੇ ਉੱਤੇ ਸਮਾਧਾਂ ਮਿਲਣਗੇ। ਹੁਣ ਕੁਝ ਕੀ ਹੈ ਕਿ ਜੀ ਸ਼ਹੀਦਾਂ ਖੁਦ ਉਹ ਪਤਾ ਨਹੀਂ ਤਾਂ ਵੀ ਅਸੀਂ ਘਰ ਨੂੰ ਚਲੇ ਜਾਂਦੇ ਵੀ ਇਹ ਸਾਡੀ ਰਾਖੀ ਕਰਨਗੇ, ਬਜ਼ੁਰਗ ਖੇਤਾਂ ਦੀ ਰਾਖੀ ਕਰਨਗੇ। ਇੱਕ ਇਹੋ ਜਿਹੇ ਸ਼ਹੀਦ ਜਿਹੜੇ ਉੱਥੇ ਖੂਹ ਤੇ ਬਿਠਾਏ ਹੋਏ ਆ ਵੀ ਖੇਤਾਂ ਦੀ ਰਾਖੀ ਕਰੇ ਹੋ। ਜਦੋਂ ਪੜਚੋਲ ਕਰੀਏ ਕਿ ਸ਼ਹੀਦ ਕਿਹੜੇ ਜੰਗ ਸ਼ਹੀਦ ਹੋਇਆ ਸੀ ਤੁਹਾਡਾ, ਤਾਂ ਫਿਰ ਦੋ ਤਿੰਨ ਪੁਸ਼ਤਾਂ ਤੋਂ ਬਾਅਦ ਕੋਈ ਪੁਰਾਣਾ ਬਜ਼ੁਰਗ ਮਿਲਦਾ ਜੀ ਉਹ ਸ਼ਹੀਦ ਕੋਈ ਨੀ ਹੋਇਆ, ਇਹਨਾਂ ਦਾ ਬੁੜਾ ਬੋਧੇ ਨੇ ਲੱਤ ਮਾਰ ਕੇ ਮਾਰ ਦਿੱਤਾ ਸੀ ਤੇ ਉਹਦੀ ਸਮਾਧ ਬਣਾ ਦਿੱਤੀ ਤੇ ਸ਼ਹੀਦ ਹੋ ਗਏ। ਸ਼ਹੀਦਾਂ ਦਾ ਮਜ਼ਾਕ ਉਡਾ ਦਿੱਤਾ ਇਹਨਾਂ ਲੋਕਾਂ ਨੇ। ਸ਼ਹੀਦ ਇਸ ਤਰ੍ਹਾਂ ਦੇ ਹੁੰਦੇ ਆ ਕਿ ਬੋਧੇ ਨੇ ਲੱਤ ਮਾਰੀ ਤੇ ਬੁੜਾ ਮਰ ਗਿਆ, ਚਲੋ ਜੀ ਇੱਥੇ ਸਮਾਧ ਬਣਾ ਕੇ ਸ਼ਹੀਦ ਹੋ ਗਿਆ। ਸੈਂਕੜੇ ਸ਼ਹੀਦਾਂ ਨੂੰ ਪੰਜਾਬ ਦੀ ਧਰਤੀ 'ਚ ਇਸ ਤਰ੍ਹਾਂ ਦੇ ਮਿੰਦਰ ਹੁੰਦੇ। ਪਰ ਇਹ ਕਰਮੀ ਧਰ ਦੇ ਬੱਚਿਆਂ ਦਾ ਜਿਹੜਾ ਦਿਹਾੜਾ ਮਨਾ ਰਹੇ ਉਹਨਾਂ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਨੇ ਵੀ, ਮਹਾਰਾਜ ਦੇ ਚਾਰੇ ਬੱਚੇ ਥੋੜੀ ਨਾ। ਮਹਾਰਾਜ ਨੇ ਕਿਹਾ ਸੀ ਵੇ ਔਰੰਗਜ਼ੇਬ, ਚਿਹਰਾ ਸ਼ੁੱਧ ਕੇ ਬਚ ਕੇ ਕੁਛ ਤੇ ਚਾਰ, ਇਹ ਬਾਕੀ ਬਵਾਂ ਦਸ ਪੇ ਚੀਜ਼ ਮਾਰ। ਕੀ ਹੋ ਗਿਆ ਜੇ ਮੇਰੇ ਚਾਰ ਬੱਚੇ ਨੂੰ ਸ਼ਹੀਦ ਕਰ ਦਿੱਤੇ, ਮੈਂ ਇੱਕ ਅਜਿਹਾ ਪੁੱਤਰ ਪੈਦਾ ਕਰ ਦਿੱਤਾ ਕੋਈ ਜਿਹਨੂੰ ਧਰਮ ਰਾਜ ਨਹੀਂ ਮਾਰ ਸਕਦਾ, ਤੂੰ ਤਾਂ ਮਾਰ ਹੀ ਸਕਦਾ। ਅਮਰ ਜਿਹਦੇ ਤੇ ਮੌਤ ਹੀ ਨਹੀਂ ਆ ਸਕਦੀ, ਖਾਲਸਾ ਅਮਰ ਹੈ। ਪੰਜਵਾਂ ਪੁੱਤਰ ਮੇਰਾ ਖਾਲਸਾ, ਜਿਹੜਾ ਵੀ ਅੰਮ੍ਰਿਤ ਛਕੂਗਾ ਉਹਦੀ ਮਾਂ ਮਾਤਾ ਸਾਹਿਬ ਕੌਣ, ਉਹਦਾ ਪਿਓ ਮੈਂ ਹੋਵਾਂਗਾ, ਪਿਤਾ ਮੈਂ ਹੋਵਾਂਗਾ। ਇਹ ਪੰਜਵਾਂ ਪੁੱਤਰ ਹੈ। ਤੇ ਭਾਈ ਸਾਹਿਬ ਲਿਖਦੇ ਨੇ, ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਵਣ, ਸ਼ਹੀਦ ਕੋਈ ਗੱਲਾਂ ਨਾਲ ਨਹੀਂ ਹੋ ਸਕਦਾ। ਸ਼ਹੀਦ ਦੀ ਪ੍ਰਕਿਰਿਆ ਚ ਲਿਖਿਆ ਵੀ ਜਿਹੜਾ ਪਹਿਲਾਂ ਮਰਨ ਕਬੂਲ ਕਰ ਲਵੇ ਨਾ ਜਿੰਦਾ ਜਿੰਦਿਆ, ਸ਼ਹੀਦੀ ਉਹ ਦੇ ਸਕਦਾ ਜਿਹੜਾ ਆਪਣੀ ਜਾਨ ਪਿਆਰੀ ਕਰੇ, ਉਹ ਸ਼ਹੀਦ ਨਹੀਂ ਹੋ ਸਕਦਾ। ਪਹਿਲਾਂ ਮਰਨ ਕਬੂਲ, ਜੀਵਨ ਦੀ ਛੜ ਆਸ, ਜੀਵਨ ਦੀ ਆਸਾਂ ਛੱਡਦੇ। ਸ਼ਾਇਦ ਇਸ ਲਈ ਪੰਜ ਕਿਲਿਆਂ ਚੋਂ ਆਨੰਦਪੁਰ ਸਾਹਿਬ ਅੱਜ ਵੀ ਇੱਕ ਕਿਲਾ ਮਿਲੇਗਾ ਤਲਗੀਧਰ ਪਾਤਸ਼ਾਹ ਦਾ, ਜਿਸ ਕਿਲੇ ਦਾ ਨਾਮ ਹੀ ਨਿਰਮੋਹਗੜ ਹੈ। ਉਹਦਾ ਅਰਥ ਕੀ ਹੈ ਨਿਰਮੋਹਗੜ, ਜਿੱਥੇ ਗੁਰੂ ਤਲਗੀਧਰ ਪਾਤਸ਼ਾਹ ਨੇ ਬਿਠਾ ਕੇ ਆਪਣੇ ਖਾਲਸੇ ਨੂੰ ਦੇਹ ਤੋਂ ਵਧੇਹ ਕੀਤਾ, ਨਿਰਮੋਹ ਕੀਤਾ ਕਿ ਸਰੀਰ ਕੁਛ ਵੀ ਨਹੀਂ ਹੈ, ਆਤਮਾ ਅਮਰ ਰਹੇਗੀ। ਬਸ ਇਹੀ ਕਾਰਨ ਸੀ। ਔਰੰਗਜ਼ੇਬ ਦੀਆਂ ਲੱਖਾਂ ਫੌਜਾਂ ਆਪਣੀ ਜਾਨ ਬਚਾ ਕੇ ਲੜਦੀਆਂ ਸੀ ਭਾਈ ਧਾਰ ਦੇ ਰਾਜੇ, ਤੇ ਸਿੱਖ ਨਿਰਮੋਹ ਹੋ ਕੇ ਲੜਦੇ ਸੀ, ਦੇਹ ਦੀ ਪਰਵਾਹ ਕੋਈ ਨਹੀਂ ਸੀ। ਇਸ ਕਰਕੇ ਭਾਈ ਗੁਰਦਾਸ ਦਾ ਉਚਾਰਨ ਕੀਤਾ ਸ਼ਬਦ, ਉਹ ਕਹਿੰਦਾ ਮੁਰਦਾ ਹੋਏ ਮਰੀਦ, ਉਹ ਗੁਰੂ ਦਾ ਸਿੱਖ ਸ਼ਹੀਦ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਯੋਧਾ ਰੱਖਣਾ ਚਾਹੇ। ਮੈਂ ਦੇਖਿਆ ਇੱਕ ਵਾਰੀ, ਅੱਖੀਂ ਦੇਖੀਆਂ ਗੱਲਾਂ ਯਾਦ ਆ ਜਾਂਦੀਆਂ, ਫਿਰ ਔਖੇ ਬੜੇ ਹੁੰਦੇ ਆ ਮੇਰੇ ਤੇ। 1982 ਦੇ ਵਿੱਚ ਪੁਲਿਸ ਵਾਲਾ ਤੰਗ ਕਰਦੀ ਸੀ, ਮੈਂ ਕਿਹਾ ਵੀ ਇਹਦੇ ਨਾਲੋਂ ਚੰਗੀ ਗੱਲ ਇਹ ਹੈ ਵੀ ਜੇਲ੍ਹ ਦੇ ਵਿੱਚ ਜਾਣਾ ਠੀਕ ਹੈ। ਵੀ ਨਿੱਤ ਖੱਜਲ ਖੁਆਰ ਹੋਣ ਦੇ ਨਾਲ ਮੋਰਚਾ ਲੱਗਿਆ ਸੀ, ਫਿਰੋਜ਼ਪੁਰ ਜੇਲ੍ਹ ਦੇ ਵਿੱਚ ਦਿਨ ਕੱਟੇ ਤੁਹਾਨੂੰ ਜਦੋਂ ਮੋਰਚੇ ਦੇ ਵਿੱਚ, ਤੇ ਡਿਊਟੀ ਦਾ ਦੇਖੋ ਕਾਈਆਂ ਦੇ ਮੁਤਲਕ ਆਈ ਹੋਣਾ, ਮੈਂ ਤਾਂ ਉੱਥੇ ਵੀ ਕਸਾਈ ਕਰਦੀ ਸੀ। 3500 ਸਰੋਤਾ ਹੁੰਦਾ ਸੀ, 200 ਬੰਦਿਆਂ ਨੇ ਅੰਮ੍ਰਿਤ ਪਾਨ ਕੀਤਾ ਤੇ ਸੈਂਕੜੇ ਮਾਸ ਸ਼ਰਾਬ ਛੱਡੇ, ਕੰਮ ਤਾਂ ਉੱਥੇ ਵੀ ਬਹੁਤ ਵਧੀਆ ਹੁੰਦਾ ਰਿਹਾ। ਸਰਦਾਰ ਦਰਬਾਰਾ ਸਿੰਘ ਦੀ ਮਿਨਿਸਟਰੀ ਸੀ, ਹੈਲੀਕਾਪਟਰ ਤੇ ਘੁੰਮਦਾ ਫਿਰਦਾ ਸੀ। ਜਦੋਂ ਰਸਤਾ ਰੋਕੋ ਅੰਦੋਲਨ ਚੱਲਿਆ ਤੇ ਸਾਡਾ ਵੱਡਾ ਮੋਰਚਾ ਸੀ ਮਾਧੋਗੜ੍ਹ ਦਾ, ਪੰਜਾਬ ਚ ਇੱਕ ਨੰਬਰ ਦਾ ਮੋਰਚਾ ਸੀ। ਉਹ ਕਹਿੰਦਾ ਸੀ ਸਰਦਾਰ ਗੁਰਚਰਨ ਸਿੰਘ ਟੋੜੇ ਦਾ ਇਲਾਕਾ ਵੀ ਜੇ ਇਹ ਟੁੱਟ ਗਿਆ ਸਾਰੇ ਟੁੱਟ ਗਏ। ਮੁੱਖ ਮੰਤਰੀ ਆਪ ਦੇਖ ਲਿਆ ਤੇ ਹੁਣ ਸਾਡਾ ਇਲਾਕਾ ਇਹ ਕਹਿ ਤੇ ਇਸ ਕਰਕੇ ਮੈਂ ਵੀ ਉੱਥੇ ਛੱਡ ਦਿੱਤੇ ਸੀ। ਨਹੀਂ ਬਰਿਹਾਲ ਜਾਈਏ, ਇੱਕ ਜਥੇਦਾਰ ਸਾਹਿਬ ਬੜੇ ਨਾਮੀ ਤੇ ਆਪਣੇ ਆਪ ਨੂੰ ਬੜੇ ਲੋਹ ਪਛਮਨ ਵਾਲੇ ਚੜ੍ਹਦੀ ਕਲਾ ਵਾਲੇ, ਜਦੋਂ ਚੱਲੀ ਗੋਲੀ ਪੱਟਦੇ ਉਹਨੇ ਤੋਂ ਸਿਰ ਨਹੀਂ ਚੁੱਕਿਆ ਬਲਿੰਦਰ ਨੇ, ਜਿੰਨਾ ਚਿਰ ਗੋਲੀ ਚੱਲਦੀ ਰਹੀ ਨਾ। ਮੇਰੀ ਡਿਊਟੀ ਸੁਖਣੀ ਸਾਹਿਬ ਪੜ੍ਹ, ਹੁਣ ਸੁਖਣੀ ਸਾਹਿਬ ਪੜ੍ਹਨ ਵਾਲਾ ਥੋੜੀ ਲੜ ਸਕਦਾ। ਮੇਰਾ ਤਾਂ ਜੇ ਜੀਵੀ ਕਹਿੰਦਾ ਭੱਜਣ ਮੈਂ ਤਾਂ ਵੀ ਨਹੀਂ ਵੱਜ ਸਕਦਾ, ਮੈਂ ਸੁਖਣੀ ਸਾਹਿਬ ਪੜ੍ਹਦਾ ਸੀ, ਭੱਜਣ ਦਾ ਤਾਂ ਭਲਾ ਕਿਤੇ ਸੀ। ਮੇਰੀ ਵਿਦਿਆਰਥੀਆਂ ਦੀਆਂ ਗੋਲੀਆਂ ਲੱਗੀਆਂ ਸੀ ਤੇ ਉਦੋਂ ਮੈਂ ਦੇਖਿਆ ਵੀ ਇਹ ਜਥੇਦਾਰ ਸਾਹਿਬ ਗਰਾਹ ਪ੍ਰਜਾ ਛੱਡਣ ਵਾਲੇ ਨੇ, ਗੱਲਾਂ ਸਟੇਜ ਤੇ ਕਰਨ ਵਾਲੇ ਨੇ, ਮੌਕਾ ਪਏ ਤੇ ਪੱਠਾ ਉਹਦੇ ਰੋਕਣ ਵਾਲੇ ਨੇ। ਮੈਂ ਜਦੋਂ ਫਤਿਹਗੜ੍ਹ ਸਾਹਿਬ ਦੀ ਸਟੇਜ ਤੇ ਕਹਿ ਦਿੱਤੀ ਤੇ ਮੇਰੇ ਕਈ ਸਾਹਿਬ ਦੁਸ਼ਮਣ ਬਣੇ ਰਹੇ ਮੇਰੇ। ਸੱਚ ਚੁੱਭਦਾ ਹੈ ਨਾ, ਬੋਲਣਾ ਔਖਾ ਹੈ ਥੋੜਾ ਜਿਹਾ, ਸੁਣਨਾ ਵੀ ਔਖਾ ਹੀ ਹੈ। ਤੇ ਸ਼ਹੀਦ ਜਿਹੜਾ ਆਪਣੇ ਆਪ ਨੂੰ ਪੱਟਾਂ ਦੇ ਵੱਲੇ ਲੁਕਣੇ ਸ਼ਹੀਦ ਨਹੀਂ ਹੋ ਸਕਦੇ। ਬਾਅਦ ਚ ਪਤਾ ਲੱਗਿਆ ਵੀ ਇਹ ਭਲਾ ਪੁਰਸ਼ਤਾ ਗੁਰੂ ਦੀ ਗੋਲਕ ਦਾ ਵੀ ਜਗ੍ਹਾ ਹੱਥ ਮਾਰਦਾ ਰਿਹਾ, ਬਾਅਦ ਚ ਉਹਦੀ ਕਰਨੀ ਬਾਅਦ ਚ ਜਾਗਰ ਹੁੰਦੀ ਰਹੀ। ਬੋਤਾ ਹੋ ਜਾਂਦਾ ਬੰਦਾ ਗੁਰ ਕੇ ਧਨ ਕੋ ਜੋਦਾ ਰਿਹਾ, ਅੱਧ ਬਹੁਤ ਦੁਖੀ ਨਰਮ ਹੈ। ਧਰਮ ਕਿਰਤਾ ਵਾਲਿਆਂ ਦੀ ਜਾਨ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ। ਦੂਸਰਾ ਭਾਈ ਸਾਹਿਬ ਕਹਿੰਦੇ ਨੇ ਤੇ ਸ਼ਹੀਦ ਹੋ ਸਕਦਾ ਹੈ ਜਿਹਦੇ ਅੰਦਰ ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ ਸਾਵਰ ਦੂਸਰਾ ਅਰਥ ਹੈ ਜਿਹਦੇ ਅੰਦਰ ਸੰਤੋਖ ਹੋਵੇ ਲਾਲਚ ਨਾ ਹੋਵੇ ਜਿਹਦੇ ਅੰਦਰ ਲਾਲਚ ਹੈ ਉਹ ਤਾਂ ਸਰਕਾਰ ਕੁਛ ਵੀ ਦੇ ਕੇ ਉਹਨੂੰ ਆਪਣੇ ਧਰਮ ਤੋਂ ਲਾ ਦੇ ਸਾਵਰ ਤੀਸਰੀ ਗੱਲ ਹੈ ਸਿਦਕ ਧਰਮ ਵਿੱਚ ਪੱਕਾ ਹੋਵੇ ਨਹੀਂ ਕੋਈ ਡਲਾ ਸਕਦਾ ਸਾਵਰ ਸੀ ਭਰਮ ਭਾਉ ਭੋਗਣਾ ਜਿਹਨੂੰ ਬਿਲਕੁਲ ਡਰਨਾ ਹੋਵੇ ਕਿਸੇ ਦਾ ਪਰ ਪੰਜਵੀਂ ਗੱਲ ਆ ਵੀ ਸ਼ਹੀਦ ਨੂੰ ਭਰਮ ਨਹੀਂ ਹੁੰਦਾ ਮੈਂ ਜਿਹੜਾ ਕਰ ਰਿਹਾ ਨਾ ਇਹ ਦੋਧਾ ਨਹੀਂ ਆਉਂਦੀ ਮੈਂ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ ਇਹ ਭਰਮ ਛੱਡ ਕੇ ਪੰਜ ਗੁਣ ਜਿਸ ਵੇਲੇ ਮੌਜੂਦ ਹੋ ਜਾਣ ਤੇ ਫਿਰ ਉਹ ਸ਼ਹੀਦ ਹੋ ਸਕਦਾ ਵਰਨਾ ਸ਼ਹੀਦ ਨਹੀਂ ਹੋ ਸਕਦਾ ਇੱਕ ਵਿਦਵਾਨ ਸਤਪੁਰਸ਼ ਨੇ ਲਿਖਿਆ ਬਸ ਦੋ ਮਿੰਟਾਂ ਦੇ ਵਿੱਚ ਮੈਂ ਗੱਲ ਸਮਾਪਤ ਕਰਾਂ ਉਹ ਕਹਿੰਦਾ ਹੈ ਸ਼ਹੀਦੋਂ ਕੀ ਕਤਲਗਾਹ ਸੇ ਜਿੱਥੇ ਸ਼ਹੀਦ ਕੀਤਾ ਗਿਆ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ ਇਸਲਾਮ ਦੇ ਕਾਬੇ ਨੂੰ ਸਭ ਤੋਂ ਇਸਲਾਮ ਦਾ ਸ਼੍ਰੋਮਣ ਮੰਨਿਆ ਨਾ ਜਿਵੇਂ ਆਪਾਂ ਹਰਿਮੰਦਰ ਸਾਹਿਬ ਹਜ਼ੂਰ ਸਾਹਿਬ ਜਾਂਦੇ ਹਾਂ ਆਪਣੇ ਆਪਣੇ ਧਰਮ ਦੇ ਸਥਾਨ ਨੇ ਇਹਦੇ ਚ ਕੋਈ ਪ੍ਰਮਾਣ ਦਿੱਤਾ ਉਹਨੇ ਕਹਿੰਦਾ ਸ਼ਹੀਦਾਂ ਦੀ ਕਤਲਗਾਹ ਤੇ ਕਿਆ ਕਾਬਾ ਬਿਹਤਰ ਹੈ ਨਹੀਂ ਕਿਉਂ ਨਹੀਂ ਬਿਹਤਰ ਇਹਦਾ ਜਵਾਬ ਅੱਗੇ ਨੇ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ ਸ਼ਹੀਦੋਂ ਕੀ ਖਾਕ ਪਹਿਤੋਂ ਖੁਦਾ ਵੀ ਕੁਰਬਾਨ ਹੁੰਦਾ ਹੈ ਸ਼ਹੀਦਾਂ ਦੀ ਰਾਖ ਦੇ ਉੱਤੇ ਰੱਬ ਵੀ ਕੁਰਬਾਨ ਹੁੰਦਾ ਹੈ ਤੇ ਐਸੇ ਮਹਾਨ ਸ਼ਹੀਦ ਕਿਤੇ ਸਾਰਿਆਂ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਭਾਈ ਮਤੀ ਦਾਸ ਕਿਤੇ ਖੋਪਰ ਲਵਾਉਣੇ ਕਿਤੇ ਬੰਦਵੰਦ ਇਕੱਠੇ ਜਾਣੇ ਆਜ ਤੇ ਵਰਤਮਾਨ ਸਮੇਂ ਦੇ ਅੰਦਰ ਇੱਕ ਲੰਮਾ ਇਤਿਹਾਸ ਖਾਲਸੇ ਨੇ ਸਿਰਜ ਦਿੱਤਾ ਇੱਕ ਗੁਰੂ ਪਿਆਰੇ ਦੀਆਂ ਕੁਰਬਾਨੀਆਂ ਇਹ ਜਿਨ੍ਹਾਂ ਨੇ ਆਪਣੇ ਭਰਾ ਮਾਰੇ ਹਨ ਇਹ ਵੀਰ ਸਟੇਜਾਂ ਚਲਾਉਂਦੇ ਆ ਇਹਦੇ ਵਿੱਚ ਕਿੰਨੇ ਵੀਰ ਇੱਥੇ ਬੈਠੇ ਜਿਨ੍ਹਾਂ ਨੇ ਆਪਣੇ ਮਾਂ ਜਾਏ ਵੀਰ ਕਿਸੇ ਦਾ ਪਿਤਾ ਕਿਸੇ ਦਾ ਪੁੱਤਰ ਕਿਸੇ ਦੀ ਭੈਣ ਦਾ ਭਰਾ ਇਹ ਉਹਨਾਂ ਨੂੰ ਪੁੱਛੋ ਵੀ ਪਰਿਵਾਰਾਂ ਦੇ ਸੰਬੰਧੀਆਂ ਦੇ ਠੀਕ ਹੈ ਇਹ ਮਾਣ ਹੈ ਹੋਣਾ ਵੀ ਚਾਹੀਦਾ ਅਫਸੋਸ ਨਹੀਂ ਸਾਨੂੰ ਇਸ ਗੱਲ ਦਾ ਮੇਰੇ ਆਪਣੇ ਜਥੇ ਦੇ ਪੰਜ ਵਿਦਿਆਰਥੀ ਸ਼ਹੀਦ ਹੋ ਗਏ ਕਿਸੇ ਨੂੰ ਭਰਮ ਹੋਵੇ ਮੈਂ ਐਡਰੈਸ ਦੇ ਦੇਣੇ ਜਾ ਕੇ ਪਤਾ ਕਰ ਲੋ ਪਰ ਉੱਥੇ ਦੇ SSP ਨੇ ਸ਼ਰਮਾ SSP ਲੱਗਿਆ ਸੀ ਸਾਡੇ ਪਟਿਆਲਾ ਜ਼ਿਲ੍ਹਾ ਸਿਪਾਹ ਬਣਿਆ ਹੈ ਫਤਿਹਗੜ੍ਹ ਸਾਹਿਬ ਉਹਨੇ ਹਿੱਟ ਲਿਸਟ ਤੇ ਰੱਖਿਆ ਕਹਿੰਦਾ ਜਿਹੜਾ ਰਲਾਵੇ ਵਾਲਾ ਹੈ ਕਹਿੰਦਾ ਇਹ ਵੀ ਅੱਤਵਾਦੀ ਪੈਦਾ ਕਰਦਾ ਪਰ ਮੈਨੂੰ ਚੁੱਕ ਕੇ ਲੈ ਗਏ ਸੀ ਕਦਾ ਕਰਦੇ ਮੈਂ ਕਿਹਾ ਕੋਈ ਬਾਤ ਨਹੀਂ ਸਿੱਖ ਹੋਣ ਦੇ ਨਾਤੇ ਪ੍ਰਸਾਦ ਦਾ ਵਿਦਿਆਰਥੀ ਹੋਣ ਦੇ ਨਾਤੇ ਸੰਤ ਜਰਨੈਲ ਸਿੰਘ ਜੀ ਦੇ ਨਾਲ ਉਹ ਫੋਟੋਆਂ ਰਸਾਲੇ ਛੱਪੀਆਂ ਹਾਲਾਂਕਿ ਮੈਂ ਕੋਈ ਪ੍ਰਚਾਰ ਨਹੀਂ ਕੀਤਾ ਮਹਾਂਪੁਰਸ਼ ਪਤਾ ਨੀ ਕੀ ਮੌਤ ਸੀ ਬਾਬਾ ਜਰਨੈਲ ਸਿੰਘ ਕਹਿੰਦੇ ਮੇਰੇ ਬਰਾਬਰ ਖੜੇ ਹੋ ਜਾਓ ਢਾਡੀ ਤਾਂ ਚਲੋ ਉਹਨੇ ਢੱਡ ਵਜਾਉਣੀ ਹੁੰਦੀ ਮੈਨੂੰ ਉਹੀ ਖੜਾ ਕਰ ਲਿਆ ਸੰਤਾਂ ਨਾਲ ਤੇ ਫਿਰ ਮੈਨੂੰ ਪਤਾ ਲੱਗਿਆ ਖੜਾ ਕਿਉਂ ਕੀਤਾ ਕਹਿੰਦੇ ਮੈਨੂੰ ਤਾਂ ਤੁਸੀਂ ਆਤਮਾਦੀ ਕਹਿੰਦੇ ਹੋ ਆਹ ਬਾਬਾ ਹਰੀ ਸਿੰਘ ਰਹਿ ਟੇਕ ਹੋ ਜਾਏ ਆਹ ਮੇਰੇ ਕੋਲ ਉਂਗਲ ਕਰਕੇ ਕਹਿੰਦੇ ਇਹਨੂੰ ਅੱਤਵਾਦੀ ਕਹਿ ਕੇ ਗੋਲੀ ਮਾਰਨ ਲੱਗੇ ਸੀ ਇਹਨੇ ਕੀ ਕੀਤਾ ਤੂੰ ਧਰਮ ਦਾ ਪ੍ਰਚਾਰ ਹੀ ਤਾਂ ਦਿੱਲੀ ਧਰਮ ਦਾ ਪ੍ਰਚਾਰ ਕਰਨ ਲਈ ਹੈ ਇਹਨੂੰ ਕਿਉਂ ਮਾਰਨ ਲੱਗੇ ਸੀ ਵੀਰ ਦਵਿੰਦਰ ਦਾ ਨਾਂ ਲੈ ਕੇ ਉਸ ਵੇਲੇ ਦੇ MLA ਸੀ ਇਹਨਾਂ ਨੇ ਪਹਿਲੇ ਨੰਬਰ ਤੇ ਲਿਖਿਆ ਹੋਇਆ ਸੀ ਭਲੇ ਮਾਨਸ ਦੇ ਨਾਮ ਮੇਰਾ ਕਿ ਸਾਡੇ ਇਲਾਕੇ ਚ ਇਹ ਭਿੰਡਰਾਂ ਵਾਲੇ ਦੀ ਇਸ ਮੂਵਮੈਂਟ ਦਾ ਪਹਿਲੇ ਨੰਬਰ ਦਾ ਇਹ ਹੈ ਕਿ ਉਹ ਅੰਮ੍ਰਿਤੇ ਛੋਲਦਾ ਸੀ ਵਿਦਿਆਰਥੀ ਨੂੰ ਪੜ੍ਹਾਉਂਦਾ ਸੀ ਸਾਸ ਜੀ ਜਿਨ੍ਹਾਂ ਨੇ ਵੱਡੇ ਵੱਡੇ ਦੁੱਖ ਹਟਾਏ ਨੇ ਠੀਕ ਹੈ ਕੁਝ ਵਰੇ ਮੇਰੇ ਪਰਿਵਾਰ ਨੇ ਦੁੱਖ ਹਟਾਇਆ ਚਾਰ ਵਰਿਆਂ ਦਾ ਬੱਚਾ ਸੀ ਜਦੋਂ DSP ਕਹਿੰਦਾ ਇਹ ਚੱਕ ਕੇ ਲੈ ਜਾਓ ਉਹਨਾਂ ਦੇ ਸੰਤ ਆਪ ਹੀ ਭਜੇ ਵਰ ਇਹ ਬਿਲਕੁਲ ਰਾਈ ਮਾਤਰ ਨਾਲ ਪਹਾੜ ਜੀ ਨੇ ਜਿਹਨੇ ਦੁੱਖ ਹਟਾਏ ਨੇ ਤੁਸੀਂ ਸਾਡੇ ਤਾਂ ਉਸ ਦੁੱਖ ਦੀ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਜਿਹੜੇ ਹਿਸਾਬ ਸਿਰ ਤੁਸੀਂ ਦੁੱਖ ਹਟਾਏ ਹੈ ਗੁਰੂ ਕਿਰਪਾ ਕਰੇ ਇੱਕ ਗੱਲ ਕਦੇ ਨਾ ਭੁੱਲੋ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਨਾ ਕਦੇ ਮੁਗਲਾਂ ਤੋਂ ਹੋਇਆ ਨਾ ਅੰਗਰੇਜ਼ਾਂ ਤੋਂ ਹੋਇਆ ਨਾ ਕਾਂਗਰਸ ਕਰ ਸਕੇਗੀ ਸਾਡਾ ਨੁਕਸਾਨ ਜੇ ਹੋਇਆ ਸਾਡੀ ਫੁੱਟ ਨੇ ਕੀਤਾ ਇਹ ਗੱਲ ਕਹਿ ਕੇ ਮੈਂ ਖਿਮਾ ਮੰਗਦਾ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਘਰ ਫੁੱਟੀ ਹਰਨਾਸ਼ ਮਰਿਆ ਰੱਬੀ ਦਾ ਵੀ ਕਰਦਾ ਫੁੱਟ ਨੇ ਮਾਰਿਆ ਰਾਵਣ ਜਿਹਦਾ ਇੰਦਰ ਪਾਣੀ ਭਰਦਾ ਵਾ ਔਰ ਸਿੱਖ ਰਾਜ ਨੂੰ ਗਰਕ ਕਰਾ ਰਿਹਾ ਕਾਮ ਜਿਸ ਤੋਂ ਡਾਲਾ ਇਹ ਫੁੱਟ ਨੇ ਸਾਨੂੰ ਮਾਰਿਆ ਅਸੀਂ ਆਪਣੇ ਭਰਾਵਾਂ ਨੂੰ ਭਰਾ ਨਹੀਂ ਸਮਝਦੇ ਭਰਾ ਦੇ ਭਰਾ ਬੈਰੀ ਹੋ ਜਾਂਦੇ ਆ ਇੱਕ ਮਾਤਾ ਪਿਤਾ ਦੇ ਹੋ ਕੇ ਜੇ ਸੁਭਾਅ ਵੀ ਨਹੀਂ ਡਰਦਾ ਤਾਂ ਭਰਾ ਦਾ ਰਿਸ਼ਤਾ ਤਾਂ ਕਦੀ ਨਾ ਭੁੱਲਣਾ ਆਪਣਾ ਮਾਰੂ ਤਾਂ ਵੀ ਕਿਤੇ ਛਾਂ ਦੇ ਵਿੱਚ ਛੱਡੂਗਾ ਆਪਣੇ ਨੂੰ ਆਪਣੇ ਜਿੰਨਿਆਂ ਦੇ ਜੇ ਬਾਂਹ ਟੁੱਟ ਜਾਏ ਤਾਂ ਦੂਜੇ ਦੇ ਗੱਲ ਚ ਨੀ ਪਾਈਦੀ। ਜੇ ਦੰਦਾਂ ਦੇ ਹੇਠ ਜੀਵ ਆ ਜਾਏ ਤਾਂ ਵੱਢ ਕੇ ਪਰੇ ਨੀ ਸੁੱਟ ਦਿੱਤੀ ਜਾਂਦੀ। ਆਪਣੇ ਨੂੰ ਆਪਣੇ ਸਮਝ ਕੇ ਗੱਲ ਜਿੰਨਾ ਚਿਰ ਨਹੀਂ ਲਾਉਂਦੇ ਉਹਨਾਂ ਚ ਪੰਥ ਦੀ ਚੜ੍ਹਦੀ ਕਲਾ ਹੋਣੀ ਅਸੰਭਵ ਬਾਤ ਹੈ। ਮਹਾਰਾਜ ਸਾਨੂੰ ਇਤਫਾਕ ਬਖਸ਼ੇ, ਏਕਤਾ ਬਖਸ਼ੇ, ਪੰਥ ਦੀ ਚੜ੍ਹਦੀ ਕਲਾ ਹੋਏ। ਕਿਰਪਾ ਕਰਨ ਜੀ, ਵਾਹਿਗੁਰੂ ਜੀ ਕਾ ਖਾਲਸਾ।